परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। रामचरित मानस ग्रंथ दी कथा नू आप जी श्रवण कर रहे सी, इतिहास इथों तक पहुंचा है कि भरत जी पहुंच रहे ने भगवान राम जी का दर्शन करने दे वास्ते। दूजे पासे लक्ष्मण दे मन दे विचे ऐसा भरम पैदा हो गया है कि रण करने दे वास्ते, युद्ध लड़न दे वास्ते वो इत्थे भरत पहुंच रहे है। लक्ष्मण ने भगवान राम जी दे चरणा दे विचे बेनती कीती है कि भगवान जी भरत दी नीयत दे विचे खोट लगदा है, मैनू इस गल दा कोई गिला नहीं है क्योंकि वो जेड़ा भी वैरी है वो अपने वैरी नू छेती मुकाउणा चाहुंदा है। पर लक्ष्मण ने आख्या कि गिला सिर्फ इस गल दा है कि भगवान जी तुहानू निहत्था जान के असहाय जान के उन्हें इस वेले हमला करन दे वास्ते नीति नू धारण कीता है। कल इथों तक कथा पहुंची सी, अज इथों अगे मैं प्रारंभ करदा। इतना कहत नीत रस भूला, रन रस बेटक पुलक जम फूला। ग्रंथाकार तुलसीदास जी लिखते ने, इन्निया गल्लां कहिंदिया होया ही लक्ष्मण जी नीति रस दे विच भुल गए ने, नीति रस भुल गए ने। युद्ध रस रूपी जड़ा रुख से, युद्ध रस रूपी ब्रिच रोमांच दे बहाने खिड़ गया है। इस तरह दी उस वेले लक्ष्मण दी हालत हो गई। समझ पर सो आज बसेखी, समर सरोष राम मुख पेखी। आख्या है लक्ष्मण ने कि अज युद्ध जदों भगवान राम जी तुसी लड़ोगे भरत दे नाल, ते फिर भरत तुहाडे क्रोधवान मुख नू भी वेख लवेगा जेड़ा अज तक उन्हें पहला कदे नहीं वेखे। प्रभ पद बंद सीस रज राखी, बोले सत सहज बल पाखी। उस वेले वीर रस दी अवस्था दे विच हो के ते फिर लक्ष्मण ने भगवान रामचंद्र जी दे चरणां दी वंदना करके ते उन्हां दी जिहड़ी चरणां दी धूड़ सी उन्नू अपने सिर मत्थे दे उत्ते रख्या, ते फिर सहज स्वभावक बोलिया लक्ष्मण। इतना कहिंदे सार ही नीति सार विसार, रण रस उपजा बिरछ इक लक्ष्मण वीर कुमार। धूड़ चरण दी सीस रख सहज सच कहे बोल, उचित अनुचित न जानदा ए मुंह पाटा ढोल। भाव के लक्ष्मण दा जेड़ा स्वभाव है वो ऐसा है जेड़ा के एकदम उचित अनुचित दी विचार नहीं करदा, छेती ही क्रोधवान होके ते अपना मत पेश कर देंदा। अनच नाथना मानब मोरा, भरत हमें उपचार ना थोरा। हाथ जोड़ के आख्या के हे भगवान जी मेरा कहा अनुचित ना मनो, भरत ने साडा कोई घट उपचार नहीं किया, कहण दा भाव के सानू बहुत ज्यादा तंग किया। कहां लग सह रह मन मारे, नाथ साथ तन हाथ हमारे। लक्ष्मण जी कहते ने कि आखिर तक कितों तक मेरे तो सह जाएगा, मैं ते कितों तक मैं अपने मन नू मार के रोक के रख सकांगा। कहिंदा कि भगवान जी तुसी मेरे नाल हो ते फिर तनश मेरे हथां दे विच है ते फिर मैं रुकियां किवें रुक सकदा हां। इस प्रकार दियां बेनतियां भगवान दे चरणा दे विच लक्ष्मण ने कीतियां। बुरा न मनो नाथ जे कीता परत हनेर, तनश बाण दा तनी मैं क्यों लाइये प्रभ देर। जेकर मेरी मेरी गल दा बुरा न मनो, भगवान जी परत ने बहुत ज्यादा हनेर कीता, तनश बाण मेरे हथां दे विच है ते मैं हुण प्रभु देर नहीं लावांगा। छतर जात रग कुल जन्म, आराम अनुग जग जान, लातों मारे चढ़त सिर नीच को तूर समान। ग्रंथाकार तुलसीदास जी बयान करदे ने कि लक्ष्मण ने आख्या कि भगवान जी मेरी छत्री जात है, रघु कुल दे विच मेरा जन्म होया है, इस तो अलावा भगवान जी मैं तुहाडा छोटा भरा हां, ये गल सारी दुनिया जानदी है। कहिंदा है कि धूड़ वर्गा नीच कोई भी नहीं हुंदा, पर ओ भी लत मारन दे नाल सिर ते चढ़दी है। भाव के जेकर धूड़ भी मैनू मन्या जावे ते धूड़ी नू जेकर लत मारी जावे ते फिर ओ भी उड़ के उतानू आउंदी है, ते इस तो अलावा मैं ते छत्री हां, मैं ते रघु कुल दे विच पैदा होया ते तुहाडे छोटे भरा होण दा मैनू माण हासिल है। इस तरह दियां गल्लां लक्ष्मण ने कीती। छत्री रघु कुल जात विच जन्म लिया कुल भाण, सेवक रघुबर नाथ दा सब जानन भगवान। धूड़ नीच है जगत विच नीच ना धूड़ समान, लत जा लाइए धूड़ नू चढ़े धूड़ आसमान। धूड़ी नू ते बड़ा नीच ते निमाणा समझिया जांदा है, पर जेकर धूड़ी नू भी लत मारीए ते ओ भी उड़ के उतां आ जांदी है। इस तरह आख्या लक्ष्मण ने। उठ कर जोर रजा दसमागा, मनो बीर रस सोवत जागा। ग्रंथाकार तुलसीदास जी बयान करदे ने इस तरह कह के हाथ जोड़ के, फिर लक्ष्मण ने भगवान तो आग्या मंगी है। मन नु इस तरह हो गया के जिवे सुत्ता होया वीर रस जाग पिया होवे लक्ष्मण दे शरीर अंदर। बांध जटा सिर कस कट पाथा, साज सरासन सायक हाथा। उसे वेले लक्ष्मण ने अपने सिर दे उत्ते जड़िया जड़ावां सन उन्हां नू बन लिया, उन्हां दा जूड़ा कर लिया, लक दे नाल तरकश कस लिया ते हाथ दे विच लक्ष्मण ने अपने तनखणू फड़िया। हाथ जोड़ के उठे तद लक्ष्मण वीर जवान, सुती जागी वीरता लगी अख विखान। पत्था तीर कमान ले नितरे विच मदान, बद्दा लक जवान ने बन्ने केस सुजान। इस प्रकार दे नाल युद्ध लड़न दे वास्ते पूरे दी पूरी तैयारी कर ली लक्ष्मण ने। आज राम सेवक जस लेऊ, परता समर सिखावन देऊ। आख्या है लक्ष्मण ने कि अज मैं भगवान राम जी दे सेवक होण दा वड्डा जस प्राप्त करांगा। दूजे पासे भरत नू युद्ध भूमि दे विच मैं करारे हथ विखा के ओनू चंगी सिख्या देवांगा। राम निरादर कर फल पाई, सोवै समर सेज दो पाई। लक्ष्मण कहिंदा कि भगवान राम जी दे निरादर दा जेड़ा वड्डा फल है इन्हां दोवां भरावां नूं पाउणा पवेगा, भाव के भरत नूं ते शत्रुघ्न नूं। इन्हां दोवां भरावां नूं मैं अज रण दे विच मौत दी नींदे सवा देंगा। खड़ा खट्टा जस जहान विच सेवक राम सदा लड़सा विच मैदान दे एनू सबक सिखा राम ने रादर करन दा देवा मजा चखा सुख दी नींदे सौणगे दोवें निज फल पाप पाव के इन्हां दे जेड़े पापां दा फल है ओ इन्हां नूं प्राप्त होवेगा सुख दी नींदे सौणगे दोवें निज फल पा अपनी माड़ी करतूत दा फल पा के ए मानो के रण भूमि दे विच मौत दी नींदे सौ जाणगे आए बना पल सकल समाजू प्रगट करो रिस पाछल आजू इस तो अलावा ए भी आख्या है लक्ष्मण ने के बड़ा चंगा होया है जे सारा समाज ही इकट्ठा हो के आ गया है अज पिछला जेड़ा सारा क्रोध है ओ भी मैं पूरे प्रकार दे नाल प्रगट करांगा होया नीक सुजान ए चढ़िया सहज समाज पिछला क्रोध कुकर्म दा प्रगटावा रघुराज भगवान जी चंगा होया ए सारे मिलके आ गए ने जेड़ा क्रोध पिछला मेरे मन दे विच वध्या होया ओ भी अज मैं रण दे विच रण भूमि दे विच प्रगट करांगा जिम कर दिन कर दलै मृग राजू ले लपेट लवाजिम बाजू जिवें शेर हाथियां दे झुंड नूं कुचल देंदा है ते जिवें बाज बटेरे नूं लपेट लैंदा लपेट दे विच लै लैंदा है इस प्रकार दी तैयारी है लक्ष्मण दी तैसे भरत सैन समेता सांझ निदर निपातों खेता लक्ष्मण जी कहिंदे ने के मैं शेर दी तरह ते बाज दी तरह इसे प्रकार दे नाल भरत दी सेना दे समेत छोटे भरा शत्रु कण सहित बे इज्जत करके युद्ध दे विच पछाड़ देंगा भरत नूं हाथी सकल समाज नूं चीरे शेर दलेर ज्यों फिर बाज लपेट विच लैंदा चिड़ी बटेर जिस तरह शेर हाथियां नूं खदेड़ देंदा है इसे प्रकार दे नाल बाज बटेरियां नूं खदेड़ देंदा है इसे प्रकार दी हालत लक्ष्मण कहिंदा है कि मैं इन्हां वैरियां दी करांगा तिवें भरत नूं लवांगा सन समाज रघुराज सहत शत्रु कण खेत विच रखा परत निलाज इसे प्रकार दे नाल भगवान जी मैं शत्रु कण नूं वी भरत दे समेत रण दे विच खपा देंगा जो सहाय कर शंकर आई तो मारो रण राम दोहाई इस तो अलावा ग्रंथाकार तुलसीदास जी बयान करदे ने लक्ष्मण ने आख्या के जेकर शंकर भगवान पाव के शिव जी भी इन्हां दी सहायता करन दे वास्ते पहुंच जाणगे तां मैनूं रामचंद्र जी तुहाडे चरणां दी सौं है मैं शिव जी नूं वी युद्ध दे विच मार देंगा इस प्रकार दे नाल लक्ष्मण ने आखे अत सरोष माखे लखन लख सुन सफत प्रवान सबै लोक सब लोक पत चाहत पावर पगान ग्रंथाकार तुलसीदास जी बयान करदे ने के लक्ष्मण जी नूं बहुत ज्यादा क्रोध दे नाल तनिया होया वेख के ते उन्हां दी प्रमाणिक सौ सुन के सारे लोक बहुत ही ज्यादा भय भीत हो गए ने डर गए ने लोक पाल बहुत ज्यादा हड़बड़ा के दौड़न लग पे ने सौ प्रभ दे चरण दी झूठ ना इस विच लेश जे आवे उठ मदद नू मारा युद्ध महेश मैनू भगवान जी तुहाडे चरणा दी सौ है जेकर महेश पाव के शिव जी भी इन्हां दी सहायता दे वास्ते आ गया ते मैं रण दे विच ओनू भी मार देंगा जग पै मगन गगन पै बानी लखन बाह बल बिपल बखानी सारा जगत कवि जी लिखते ने के पै दे विच डुब गया है ਤੇ ਲਕਸ਼ਮਣ ਦੇ ਅਪਾਰ ਬਾਹੂ ਬਲ ਦੀ ਜਿਹੜੀ ਪ੍ਰਸ਼ੰਸਾ ਹੈ ਉਹ ਸਾਰੇ ਦੇ ਸਾਰੇ ਕਰਨ ਲੱਗੇ ਨੇ। ਉਸ ਵੇਲੇ ਇੱਕ ਆਕਾਸ਼ ਬਾਣੀ ਗੂੰਜੀ ਹੈ ਆਕਾਸ਼ ਦੇ ਵਿੱਚੋਂ, ਤਾਤ ਪ੍ਰਤਾਪ ਪ੍ਰਭਾਉ ਤੁਮਾਰਾ, ਕੋ ਕਹਿ ਸਕੇ ਕੋ ਜਾਣਨ ਹਾਰਾ। ਆਕਾਸ਼ ਬਾਣੀ ਦੇ ਵਿੱਚੋਂ ਐਸਾ ਆਵਾਜ਼ਾ ਆਇਆ ਹੈ ਕਿ हे प्यारे लक्ष्मण, ਤੁਹਾਡੇ ਪ੍ਰਤਾਪ ਤੇ ਪ੍ਰਭਾਵ ਨੂੰ ਕੌਣ ਵਰਣਨ ਕਰ ਸਕਦਾ ਹੈ ਤੇ ਕੌਣ ਉਸ ਨੂੰ ਜਾਣ ਸਕਦਾ ਹੈ, ਭਾਵ ਕਿ ਤੁਹਾਡੇ ਦੇ ਵਿੱਚ ਬੜਾ ਪ੍ਰਭਾਵ ਤੇ ਬੜਾ ਵੱਡਾ ਪ੍ਰਤਾਪ ਹੈ। ਕ੍ਰੋਧਵਾਨ ਬਲਵਾਨ ਤੱਕ ਸੌ ਰੱਖ ਵੀਰ ਮਹਾਨ, ਡਰੇ ਲੋਕ ਤਿੰਨ ਲੋਕ ਪਤ, ਡਰੇ ਧਰਤ ਅਸਮਾਨ, ਡਰ ਡਰ ਪਏ ਜਹਾਨ ਸਭ, ਸੁਣ ਬਾਣੀ ਅਲਹਾਮ। ਲਖਮਣ ਦਾ ਜੇ ਬਾਹੂ ਬਲ, ਜੁਗ ਜੁਗ ਰਹੇ ਮੁਦਾਮ। ਸੁਣੋ ਤਾਤ ਵਖਿਆਤ ਅਧਿਕ ਪ੍ਰਤਾਪ ਪ੍ਰਭਾਵ, ਵਰਣਨ ਕਰੇ ਨਾ ਕਰ ਸਕੇ ਗਿਰਾ ਕਵੀ ਕਵੀਰਾ ਕਵੀ ਕਾਵ। ਗਿਰਾ ਕਵੀ ਕਵ ਕਾਵ, ਭਾਵ ਕੇ ਆਕਾਸ਼ ਬਾਣੀ ਦੇ ਵਿੱਚੋਂ ਐਸੀ ਆਵਾਜ਼ ਆਈ ਹੈ ਕਿ ਕੋਈ ਵੀ ਜਿਹੜਾ ਹੈ ਉਹ ਤੁਹਾਡੇ ਪ੍ਰਤਾਪ ਨੂੰ ਤੇ ਪ੍ਰਭਾਵ ਨੂੰ ਵਰਣਨ ਨਹੀਂ ਕਰ ਸਕਦਾ। ਅਨਚਿਤ ਉਚਿਤ ਕਾਜ ਕਿਛ ਹੋਉ, ਸਮਝ ਕਰੇ ਪਲ ਕਹਿ ਸਭ ਕੋ। ਐਸਾ ਆਵਾਜ਼ ਆਇਆ ਹੈ, ਕੋਈ ਵੀ ਕੰਮ ਹੋਵੇ ਉਚਿਤ ਤੇ ਅਨੁਚਿਤ ਦਾ ਵਿਚਾਰ ਕਰਕੇ ਹੀ ਕਰਨਾ ਚਾਹੀਦੇ, ਇਸੇ ਨੂੰ ਹੀ ਸਾਰੇ ਲੋਕ ਚੰਗਾ ਕਹਿੰਦੇ ਨੇ। ਸਹਸਾ ਕਰ ਪਾਛੇ ਪਛਤਾਹੀ, ਕਹਿ ਵੇਦ ਬੁੱਧ ਤੇ ਬੁੱਧ ਨਾਹੀ। ਵੇਦ ਤੇ ਵਿਦਵਾਨ ਐਸਾ ਕਹਿੰਦੇ ਨੇ ਕਿ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਜੇਕਰ ਕੋਈ ਮਨੁੱਖ ਕਰ ਬਹਿੰਦਾ ਤੇ ਬਾਅਦ ਦੇ ਵਿੱਚ ਹੋ ਸਕਦਾ ਕਿ ਉਹਨੂੰ ਫਿਰ ਪਛਤਾਉਣਾ ਪਵੇ। ਇਸ ਕਰਕੇ ਜਿਹੜੇ ਸਮਝਦਾਰ ਲੋਕ ਨੇ ਉਹ ਕਦੇ ਵੀ ਬਗੈਰ ਸੋਚ ਵਿਚਾਰ ਤੋਂ ਕਾਲੀ ਦੇ ਨਾਲ ਕੋਈ ਵੀ ਕਦਮ ਨਹੀਂ ਉਠਾਉਂਦੇ। ਉਚਿਤ ਅਨੁਚਿਤ ਵਿਚਾਰ ਕੇ ਵਿਚਰੇ ਵਿੱਚ ਸੰਸਾਰ, ਵਿਣ ਵਿਚਾਰ ਵਿੱਚ ਵਿਸ਼ਵ ਦੇ ਧੋਖਾ ਖਾਣ ਗਵਾਰ। ਸੋਚ ਸਮਝ ਕੇ ਚੱਲੇ ਜੋ ਉਹ ਹੈ ਸੁਗੜ ਸੁਜਾਣ, ਤਿੱਖਾ ਜੋ ਨਰ ਨਾਰ ਹੈ ਪਛਤਾਵੇ ਅਣਜਾਣ। ਵੇਦ ਗ੍ਰੰਥ ਮਤ ਸਭ ਸਦਾ, ਜੋ ਵੀ ਬੁੱਧ ਉਦਾਰ, ਬਿਨਾਂ ਸੋਚ ਦੇ ਕਦੇ ਨਾ ਕਰਦਾ ਕੰਮ ਬਿਗਾਰ। ਜਿਹੜਾ ਸੋਚ ਵਾਲਾ ਹੈ ਉਹ ਕਦੇ ਵੀ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਮਾੜਾ ਨਹੀਂ ਕਰਦਾ। ਸੁਰ ਸੁਣ ਬਚਨ ਲਖਣ ਸਕੁਚਾਨੇ, ਰਾਮ ਸਿਆ ਸਾ ਦਰਸਨ ਮਾਨੇ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਆਕਾਸ਼ ਬਾਣੀ ਦੇ ਬਚਨ ਸੁਣ ਕੇ ਲਕਸ਼ਮਣ ਜੀ ਫਿਰ ਸੰਕੋਚ ਦੇ ਵਿੱਚ ਆ ਗਏ ਨੇ। ਭਗਵਾਨ ਰਾਮ ਚੰਦਰ ਜੀ ਤੇ ਸੀਤਾ ਜੀ ਨੇ ਫਿਰ ਲਕਸ਼ਮਣ ਨੂੰ ਬੜੇ ਆਦਰ ਭਾਵ ਦੇ ਨਾਲ ਸਨਮਾਨਿਤ ਕੀਤਾ ਤੇ ਸਮਝਾਉਣ ਦਾ ਯਤਨ ਕੀਤਾ। ਕਹੀ ਤਾਤ ਤੁਮ ਨੀਤ ਸੁਹਾਈ, ਸਭ ਤੇ ਕਠਨ ਰਾਜ ਮਦ ਪਾਈ। ਭਗਵਾਨ ਰਾਮ ਜੀ ਕਹਿੰਦੇ ਨੇ, ਹੇ ਪਿਆਰੇ ਭਰਾ, ਤੂੰ ਬਹੁਤ ਸੁੰਦਰ ਨੀਤੀ ਆਖੀ ਹੈ। ਹੇ ਭਰਾ, ਰਾਜ ਪਦ ਸਾਰਿਆਂ ਤੋਂ ਕਠਨ ਮਦ ਹੈ, ਭਾਵ ਕੇ ਰਾਜ ਦੀ ਪ੍ਰਾਪਤੀ ਦਾ ਜਿਹੜਾ ਮਦ ਹੈ, ਜਿਹੜਾ ਹੰਕਾਰ ਹੈ, ਉਹ ਬਹੁਤ ਹੀ ਜ਼ਿਆਦਾ ਕਠਨ ਹੁੰਦਾ ਹੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਰਾਮ ਭਗਵਾਨ ਨੇ ਆਖਿਆ ਲਛਮਣ ਨੂੰ। ਇਹ ਸੁਣ ਲਛਮਣ ਬੀਰ ਚਿਤ, ਪਏ ਲੱਜੇ ਪਾਸੇ ਲੱਜਿਆ ਵਾਣ। ਸੀਆ ਰਾਮ ਤਦ ਵੇਖ ਕੇ ਸਾਦਰ ਪਾਸ ਬਿਠਾਣ। ਰਾਮ ਕਹੇ ਸੁਣ ਤਾਤ ਤੂੰ ਅਤ ਨੀਤੀ ਵਾਣ, ਕਠਨ ਰਾਜ ਮਦ ਜਰਨ ਜਗ, ਮੁਨ ਮਨ ਮਰੇ ਗੁਮਾਨ। ਭਾਵ ਕੇ ਰਾਜ ਪਦਵੀ ਦੀ ਪ੍ਰਾਪਤੀ ਕਰਕੇ ਉਸ ਰਾਜਸੀ ਨਸ਼ੇ ਨੂੰ ਜਿਹੜਾ ਪਹੁੰਚਾਉਣਾ ਹੈ ਉਹ ਬਹੁਤ ਹੀ ਜ਼ਿਆਦਾ ਭਗਵਾਨ ਜੀ ਕਹਿੰਦੇ ਨੇ ਔਖੀ ਗੱਲ ਹੈ। ਜੋ ਅਚਵੰਤ ਨਿਪ ਮਾਤੈ ਤੇਈ, ਨਾਹਣ ਸਾਧ ਸਬਾ ਜਿਹੇ ਸੇਈ। ਗ੍ਰੰਥਕਾਰ ਜੀ ਲਿਖਦੇ ਨੇ ਕਿ ਭਗਵਾਨ ਜੀ ਨੇ ਆਖਿਆ ਉਸ ਮਦ ਨੂੰ ਪੀ ਕੇ ਸਿਰਫ ਉਹ ਰਾਜੇ ਮਤਵਾਲੇ ਹੋ ਜਾਂਦੇ ਨੇ ਜਿਨ੍ਹਾਂ ਨੇ ਸਾਧੂਆਂ ਦੀ ਸਭਾ ਨੂੰ ਕਦੇ ਵੀ ਨਹੀਂ ਮਾਣਿਆ ਹੁੰਦਾ। ਸੁਣੋ ਲਖਣ ਪਲ ਭਰਤ ਸਰੀਸਾ ਵੇਦ ਪ੍ਰਪੰਚ ਮਸੁਣਾ ਨਾ ਦੀਸਾ। ਪਰ ਭਗਵਾਨ ਰਾਮ ਜੀ ਕਹਿੰਦੇ ਨੇ ਹੇ ਲਛਮਣ ਸੁਣ, ਭਰਤ ਵਰਗਾ ਉੱਤਮ ਮਨੁੱਖ ਵਿਧਾਤਾ ਦੀ ਸ੍ਰਿਸ਼ਟੀ ਦੇ ਵਿੱਚ ਨਾ ਕਿਤੇ ਸੁਣਿਆ ਗਿਆ ਹੈ ਤੇ ਨਾ ਹੀ ਕਦੇ ਵੇਖਿਆ ਗਿਆ ਹੈ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੇ ਆਖਿਆ, ਰਾਜ ਮਸਤ ਮਤ ਮੰਦ ਜੋ ਜੋ ਸਤ ਸੰਗ ਬਹੀਨ, ਉਹ ਨਰ ਲਛਮਣ ਮੋਹ ਵਸ ਮਰਦੇ ਚਿੱਤ ਮਲੀਨ। ਸੁਣ ਲਛਮਣ ਪਰ ਪੰਚ ਵਿੱਚ ਭਗਤ ਨਾ ਭਰਤ ਸਮਾਨ, ਭਰਤ ਜਗਤ ਵਿੱਚ ਸਤ ਚਿੱਤ ਰੂਪ ਨਿਰਾ ਭਗਵਾਨ। ਉਹ ਤੇ ਭਗਵਾਨ ਦਾ ਨਿਰਾ ਰੂਪ ਹੈ ਲਛਮਣ, ਭਰਤ ਭਰਤ ਵਰਗਾ ਦੁਨੀਆਂ ਦੇ ਵਿੱਚ ਹੋਰ ਕੋਈ ਵੀ ਵਿਧਾਤਾ ਨੇ ਰਚਿਆ ਹੀ ਨਹੀਂ। ਪਰ ਤੈ ਹੋਏ ਨਾ ਰਾਜ ਮਦ ਬੇਦ ਹਰ ਹਰ ਪਦ ਪਾਏ, ਕਬੂ ਕੇ ਕਾਂਜੀ ਸਕਰਨ ਛੀਰ ਸਿੰਧ ਬਿਨ ਸਾਏ। ਗ੍ਰੰਥਕਾਰ ਜੀ ਬਿਆਨ ਕਰਦੇ ਨੇ, ਭਗਵਾਨ ਰਾਮ ਜੀ ਕਹਿੰਦੇ ਨੇ ਕਿ ਭਰਤ ਨੂੰ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਦਾ ਪਦ ਪ੍ਰਾਪਤ ਕਰ ਲੈਣ ਤੇ ਵੀ ਰਾਜ ਮਦ ਹੰਕਾਰ ਕਦੇ ਨਹੀਂ ਹੋ ਸਕਦਾ। ਕੀ ਕਦੇ ਕਾਂਜੀ ਦੀ ਬੂੰਦ ਦੇ ਨਾਲ ਵੀ ਖੀਰ ਸਮੁੰਦਰ ਫੜ ਸਕਦਾ ਹੈ? ਭਾਵ ਕਿ ਜਿਹੜਾ ਵੱਡਾ ਖੀਰ ਸਮੁੰਦਰ ਹੈ ਉਹਦੇ ਵਿੱਚ ਕਾਂਜੀ ਦੀ ਜੇਕਰ ਇੱਕ ਬੂੰਦ ਪੈ ਜਾਵੇ ਤੇ ਉਹ ਜਿਹੜਾ ਪੂਰੇ ਦਾ ਪੂਰਾ ਖੀਰ ਸਮੁੰਦਰ ਹੈ, ਜਿਹੜਾ ਦੁੱਧ ਦਾ ਸਮੁੰਦਰ ਹੈ, ਉਹ ਕਦੇ ਫਟ ਨਹੀਂ ਸਕਦਾ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਲਛਮਣ ਨੂੰ ਸਮਝਾ ਰਹੇ ਨੇ। ਰਾਜ ਗਰਭ ਕੀ ਅਵਧ ਇਸ ਮਿਲੇ ਰਾਜ ਤਿੰਨ ਲੋਕ, ਰਾਜ ਮਿਲੇ ਨਾ ਹਰਖ ਇਸ ਰਾਜ ਚਲੇ ਨਾ ਰਾਜ ਚਲੇ ਨਾ ਸ਼ੋਕ। ਖੀਰ ਸਮੁੰਦਰ ਵਿੱਚ ਜੇ ਜੋ ਕਾਂਜੀ ਛਿੱਟ ਪਾਏ, ਦੱਸੋ ਖੀਰ ਸਮੁੰਦਰ ਨੂੰ ਛਿੱਟ ਕਿਵੇਂ ਬਿਨਸਾਏ। ਦੱਸ ਲਛਮਣ ਕਿ ਵੱਡੇ ਖੀਰ ਸਮੁੰਦਰ ਨੂੰ ਇੱਕ ਕਾਂਜੀ ਦੀ ਜਿਹੜੀ ਛਿੱਟ ਹੈ ਉਹ ਕਿਵੇਂ ਫਟਾ ਸਕਦੀ। ਤਿਮਰ ਤਰਨ ਤਰਨੈ ਮਕ ਗਿਲਈ, ਗਗਨ ਮਗਨ ਮਕ ਮੇਗੈ ਮਿਲਹੀ। ਇਸ ਤੋਂ ਇਲਾਵਾ ਭਗਵਾਨ ਰਾਮ ਜੀ ਨੇ ਹੋਰ ਵੀ ਪ੍ਰਮਾਣ ਦਿੱਤੇ ਨੇ। ਭਗਵਾਨ ਜੀ ਕਹਿੰਦੇ ਨੇ ਕਿ ਹਨੇਰਾ ਭਾਵੇਂ ਦੁਪਹਿਰ ਦੇ ਸੂਰਜ ਨੂੰ ਨਿਗਲ ਜਾਵੇ, ਆਕਾਸ਼ ਚਾਹੇ ਬੱਦਲਾਂ ਦੇ ਵਿੱਚ ਮਿਲ ਕੇ ਸਮਾ ਜਾਵੇ। ਗੋਪਦ ਜਲ ਬੂੜੈ ਘਟ ਜੋਨੀ, ਸਹਿਸ ਛਮਾ ਬਰ ਛਾੜੈ ਛੋਨੀ। ਇਸ ਤੋਂ ਇਲਾਵਾ ਗਊ ਦੇ ਖੁਰ ਜਿੰਨੇ ਗੜੇ ਦੇ ਵਿੱਚ ਭਾਵੇਂ ਅਗਸਤ ਰਿਸ਼ੀ ਡੁੱਬ ਜਾਵੇ ਤੇ ਧਰਤੀ ਚਾਹੇ ਆਪਣੀ ਸੁਭਾਵਕ ਸਹਿਣਸ਼ੀਲਤਾ ਨੂੰ ਛੱਡ ਦੇਵੇ। ਸਿਖਰ ਦੁਪਹਿਰੇ ਪਾਣ ਨੂੰ ਨਿਗਲੇ ਨਿਸ ਅੰਧਿਆਰ, ਨਿਗਲੇ ਮੇਘ ਆਕਾਸ਼ ਨੂੰ ਨਹੀਂ ਅਸਚਰਜ ਸੰਸਾਰ। ਗਉ ਖੁਰ ਜਿੰਨੇ ਪਾਣੀਆਂ ਜੇ ਡੁੱਬੇ ਕਟ ਪੂਤ, ਛੱਡੇ ਖਿਮਾ ਸੁਭਾਵ ਨੂੰ ਧਰਤੀ ਹੋਏ ਕਸੂਤ। ਭਾਵ ਕਿ ਜਿਹੜੀਆਂ ਗੱਲਾਂ ਅੱਜ ਤੱਕ ਦੁਨੀਆਂ ਦੇ ਵਿੱਚ ਕਦੇ ਨਹੀਂ ਹੋਈਆਂ, ਭਗਵਾਨ ਜੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਕਦੇ ਐਸਾ ਵੀ ਹੋ ਜਾਵੇ। ਮਸਕ ਫੂਕ ਮਕ ਮੇਰੀ ਉਡਾਈ, ਹੋਏ ਨਨਪ ਮਦ ਪਰਤੈ ਪਾਈ। ਇਸ ਤੋਂ ਇਲਾਵਾ ਭਗਵਾਨ ਜੀ ਕਹਿੰਦੇ ਨੇ ਕਿ ਮੱਛਰ ਦੀ ਫੂਕ ਦੇ ਨਾਲ ਭਾਵੇਂ ਸਮੇਰ ਪਰਬਤ ਉੱਡ ਜਾਵੇ, ਪਰ ਹੇ ਭਰਾ ਲਛਮਣ, ਭਰਤ ਨੂੰ ਰਾਜ ਦਾ ਮਦ ਕਦੇ ਵੀ ਨਹੀਂ ਹੋ ਸਕਦਾ। ਲਖਣ ਤੁਮਾਰ ਸਫਤ ਪਿਤਿਆਨਾ, ਸੋਚ ਸੁਬੰਧ ਨਹੀਂ ਭਰਤ ਸਮਾਨਾ। ਭਗਵਾਨ ਰਾਮ ਜੀ ਕਹਿੰਦੇ ਨੇ ਹੇ ਲਛਮਣ, ਮੈਂ ਤੁਹਾਡੀ ਸਹੁੰ ਤੇ ਪਿਤਾ ਦੀ ਸਹੁੰ ਖਾ ਕੇ ਇਹ ਗੱਲ ਕਹਿਣਾ ਹਾਂ ਕਿ ਭਰਤ ਵਰਗਾ ਪਵਿੱਤਰ ਤੇ ਉੱਤਮ ਭਰਾ ਸੰਸਾਰ ਦੇ ਵਿੱਚ ਦੂਜਾ ਹੋਰ ਕੋਈ ਵੀ ਨਹੀਂ ਹੈ। ਇਸ ਪ੍ਰਕਾਰ ਦੇ ਨਾਲ ਲਛਮਣ ਨੂੰ ਭਗਵਾਨ ਰਾਮ ਜੀ ਕਹਿ ਰਹੇ ਨੇ। ਮੱਛਰ ਫੂਕ ਸਵਾਰ ਕੇ ਜੇ ਇੱਕ ਫੂਕ ਲਗਾਏ, ਰੋਂਦੇ ਵਾਂਗ ਹੀ ਮਾਲੀਆ ਜਾਂਗਿਰ ਮੇਰ ਉਡਾਏ। ਹੈ ਸੰਭਵ ਨਹੀਂ ਭਰਤ ਨੂੰ ਰਾਜ ਲਏ ਪਰਮਾ, ਸੌ ਮੈਨੂੰ ਨਿਜ ਪਿਤਾ ਦੀ ਸੌ ਤੇਰੀ ਮੈਂ ਪਾ। ਮੈਨੂੰ ਤੇਰੀ ਸੌਂ, ਮੈਨੂੰ ਪਿਤਾ ਦਸ਼ਰਥ ਦੀ ਸੌਂ, ਭਾਵ ਕੇ ਸਾਰਾ ਕੁਝ ਜਿਹੜਾ ਕਿ ਸੰਭਵ ਤੇ ਭਾਵੇਂ ਨਹੀਂ ਹੈ, ਪਰ ਫਿਰ ਵੀ ਜੇਕਰ ਇਹ ਸੰਭਵ ਹੋ ਜਾਵੇ ਤਾਂ ਵੀ ਜਿਹੜਾ ਇਹ ਰਾਜ ਮਦ ਹੈ, ਇਹ ਰਾਜ ਦਾ ਜਿਹੜਾ ਮਦ ਹੈ, ਜਿਹੜਾ ਹੰਕਾਰ ਹੈ, ਇਹ ਕਦੇ ਭਰਤ ਨੂੰ ਨਹੀਂ ਭਰਮਾ ਸਕਦਾ। ਸਾਗਨ ਖੀਰ ਆਵ ਗੁਣ ਜਲ ਤਾਤਾ, ਮਿਲੇ ਰਚੇ ਪਰ ਬੰਚ ਬਿਦਾਤਾ। ਭਗਵਾਨ ਰਾਮ ਜੀ ਕਹਿੰਦੇ ਨੇ, ਹੇ ਪਿਆਰੇ ਵੀਰ, ਚੰਗੇ ਗੁਣਾ ਰੂਪੀ ਦੁੱਧ ਤੇ ਔਗਣਾ ਰੂਪੀ ਪਾਣੀ ਨੂੰ ਮਿਲਾ ਕੇ ਵਿਦਾਤਾ ਇਸ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਭਾਵ ਕੇ ਇਹ ਦੁਨੀਆ ਇਸ ਪ੍ਰਕਾਰ ਦੇ ਨਾਲ ਬਣਾਈ ਜਾਂਦੀ ਹੈ ਵਿਦਾਤੇ ਦੇ ਵੱਲੋਂ। ਭਰਤ ਜਿਹਾ ਸੁੱਚ ਸੰਜਮੀ, ਵੀਰ ਨਾ ਵੀਰ ਮਹਾਨ, ਭਰਤ ਜਿਹਾ ਹੈ ਭਰਤ ਹੀ ਭਾਈ ਨਾ ਭਰਤ ਸਮਾਨ। ਦੁੱਧ ਪਾਣੀ ਦੇ ਮੇਲ ਤੋਂ ਰਚਨਾ ਰਚੀ ਜਹਾਨ, ਗੁਣ ਔਗਣ ਦੇ ਖੇਲ ਦਾ ਇਹ ਜੱਗ ਵੇਖ ਮੈਦਾਨ। ਗੁਣਾ ਤੇ ਔਗਣਾ ਦਾ ਹੇ ਲਛਮਣ ਇਹ ਜਿਹੜਾ ਖੇਲ ਹੈ ਉਹ ਦੁਨੀਆਂ ਦੇ ਵਿੱਚ ਰਚਿਆ ਗਿਆ ਹੈ। ਭਰਤ ਹਸ ਰਥ ਬੰਸ ਤੜਾਗਾ, ਜਨਮ ਕੀਨ ਗੁਣ ਦੋਸ਼ ਵਿਭਾਗਾ। ਭਰਤ ਨੇ ਸੂਰਜ ਵੰਸ਼ ਰੂਪੀ ਤਲਾਬ ਦੇ ਵਿੱਚ ਹੰਸ ਰੂਪ ਜਨਮ ਲੈ ਕੇ ਤੇ ਗੁਣਾਂ ਤੇ ਦੋਸ਼ਾਂ ਨੂੰ ਵੱਖਰਾ ਵੱਖਰਾ ਭਗਵਾਨ ਜੀ ਕਹਿੰਦੇ ਨੇ ਕਿ ਕਰ ਦਿੱਤਾ। ਗਹਿ ਗੁਣ ਪੈ ਤਜ ਅਵ ਗੁਣ ਬਾਰੀ, ਨਿਜ ਜਸ ਜਗਤ ਕੀਨ ਯੋਜਿਆਰੀ। ਭਗਵਾਨ ਰਾਮ ਜੀ ਕਹਿੰਦੇ ਨੇ ਕਿ ਗੁਣ ਰੂਪੀ ਦੁੱਧ ਨੂੰ ਗ੍ਰਹਿਣ ਕਰਕੇ ਤੇ ਔਗਣਾ ਰੂਪੀ ਪਾਣੀ ਨੂੰ ਤਿਆਗ ਕੇ ਭਰਤ ਨੇ ਆਪਣੇ ਜਸ ਦੇ ਨਾਲ ਦੁਨੀਆਂ ਦੇ ਵਿੱਚ ਇੱਕ ਪ੍ਰਕਾਰ ਦਾ ਚਾਨਣਾ ਕਰ ਦਿੱਤਾ ਹੈ। ਅਦਭੁਤ ਖੇਡ ਬੇਰੰਚ ਦੀ, ਗੁਣ ਅਵਗੁਣ ਦੀ ਖਾਣ, ਸੂਰਜ ਵੰਸ਼ ਤਲਾਬ ਵਿੱਚ ਭਰਤ ਹੰਸ ਵੱਡ ਹੰਸ ਵੱਤ ਜਾਣ। ਦੁੱਧ ਗੁਣ ਕਰੇ ਗ੍ਰਹਿਣ ਏ, ਅਵਗੁਣ ਨੀਰ ਤਿਆਗ, ਖਟਿਆ ਜਸ ਜਹਾਨ ਵਿੱਚ ਅਤ ਉਜਿਆਲੇ ਭਾਗ। ਇਹਦੇ ਬੜੇ ਉਜਲੇ ਭਾਗ ਨੇ। ਇਹਨੇ ਇਸ ਪ੍ਰਕਾਰ ਦੇ ਨਾਲ ਦੁੱਧ ਤੇ ਪਾਣੀ ਦਾ ਵਖਰੇਵਾਂ ਕਰਕੇ ਪਾਣੀ ਨੂੰ ਛੱਡਿਆ ਤੇ ਸਾਰ ਤੱਤ ਦੁੱਧ ਨੂੰ ਗ੍ਰਹਿਣ ਕੀਤਾ ਹੈ। ਇਸ ਪ੍ਰਕਾਰ ਦੇ ਨਾਲ ਭਗਵਾਨ ਜੀ ਭਰਤ ਦੀ ਉਸਥਿਤੀ ਦਾ ਬਿਆਨ ਕਰ ਰਹੇ ਨੇ। ਭਰਤ ਕਰਤ ਗੁਣਸ਼ੀਲ ਸੁਭਾਉ, ਪ੍ਰੇਮ ਪਯੋਦ ਮਗਨ ਰਾਗੂ ਰਾਉ। ਭਰਤ ਦੇ ਗੁਣ ਸ਼ੀਲ ਤੇ ਸੁਭਾਅ ਨੂੰ ਕਹਿੰਦਿਆਂ ਕਹਿੰਦਿਆਂ ਭਗਵਾਨ ਸ੍ਰੀ ਰਾਮ ਚੰਦਰ ਜੀ ਪ੍ਰੇਮ ਦੇ ਸਾਗਰ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਮਗਨ ਹੋ ਗਏ, ਡੁੱਬ ਗਏ। ਸੁਣ ਰਗ ਭਰ ਬਾਣੀ ਬਿਬੁੱਧ, ਦੇਖ ਭਰਤ ਪਰ ਹੇਤ, ਸਕਲ ਸਰਾਹਤ ਰਾਮ ਸੋ ਪ੍ਰਭ ਕੋ ਕਿਰਪਾ ਨਵਕੇਤ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਦੇ ਬਚਨਾਂ ਨੂੰ ਸੁਣ ਕੇ ਤੇ ਭਰਤ ਦੇ ਉੱਤੇ ਉਹਨਾਂ ਦਾ ਪ੍ਰੇਮ ਵੇਖ ਕੇ ਦੇਵਤੇ ਉਹਨਾਂ ਦੀ ਸ਼ਲਾਘਾ ਬਹੁਤ ਜ਼ਿਆਦਾ ਕਰਨ ਲੱਗੇ ਨੇ। ਉਹ ਕਹਿੰਦੇ ਨੇ ਕਿ ਭਗਵਾਨ ਰਾਮ ਜੀ ਵਰਗਾ ਕਿਰਪਾ ਦਾ ਘਰ ਪ੍ਰਭੂ ਹੋਰ ਕਿਹੜਾ ਹੋ ਸਕਦਾ ਹੈ। ਮਗਨ ਹੋਏ ਗੁਣਸ਼ੀਲ ਕੈ ਸਹਿਜ ਸੁਭਾਵ ਕੁਮਾਰ, ਪ੍ਰੇਮ ਸਮੁੰਦਰ ਉਛਲਿਆ ਦਿੱਤੀ ਹੋਸ਼ ਵਿਸਾਰ। ਭਾਵ ਕਿਸ ਪ੍ਰਕਾਰ ਦੇ ਨਾਲ ਪ੍ਰੇਮ ਦੇ ਸਮੁੰਦਰ ਦੇ ਵਿੱਚ ਬੜੇ ਭਗਵਾਨ ਜੀ ਮਗਨ ਹੋ ਗਏ। ਸੁਣ ਕੇ ਸਗਨ ਸਲਾਹ, ਸੁਣ ਕੇ ਸ਼ਗਨ ਸਲਾਉਂਦੇ, ਆਰਾਮ ਪ੍ਰਭੂ ਹਿਤ ਪਿਆਰ, ਭਾਂਤ ਭਾਂਤ ਦੇ ਬਚਨ ਸੁਣ ਹੋਣ ਨਿਸਾਰ ਨਿਸਾਰ। ਭਾਵ ਕੇ ਸਾਰੇ ਦੇ ਸਾਰੇ ਵਾਰੇ ਵਾਰੇ ਜਾ ਰਹੇ ਨੇ। ਜੋ ਨਾ ਹੋਤ ਜਗ ਜਨਮ ਪਰਤ ਕੋ, ਸਕਲ ਧਰਮ ਤੁਰ ਧਰਨ ਤਰਤ ਕੋ। ਭਾਵ ਕੇ ਜੇ ਜਗਤ ਦੇ ਵਿੱਚ ਪਰਤ ਪਰਤ ਦਾ ਜਨਮ ਨਾ ਹੁੰਦਾ ਤਾਂ ਧਰਤੀ ਉੱਤੇ ਸਭ ਧਰਮਾਂ ਦੀ ਧੁਰੀ ਨੂੰ ਕੌਣ ਧਾਰਨ ਕਰ ਸਕਦਾ ਸੀ।
ਕਬ ਕੋਲ ਅਗਮ ਭਰਤ ਗੁਣ ਗਾਥਾ,
को जाने तुम बिन रघुनाथा। हे रघुनाथ जी, हे भगवान जी, भरत दे गुणा दी गाथा कमियां दे लई अगम है, पाव के उन्हां दे वास्ते बयान करनी बड़ी औखी है, तुहाडे तो बिना उस नूं होर भगवान जी कौन जान सकदा है। लखन राम सिया सुन सुर बानी, अत सुख लहो न जाए बखानी। ग्रंथाकार जी लिखते ने के लक्ष्मण श्री राम जी ते सीता ने देवत्यां दी बाणी सुन के बहुत ज्यादा वड्डा सुख पाया। कवि जी लिखते ने के जिस सुख दा जेड़ा वर्णन है वह किसी भी प्रकार दे नाल नहीं कीता जा सकता। जो जग विच भरत न जमदा, दसो कौन जगत नूं थमदा, धर्म धुरा धरती दा जाणो, परत धर्म निज रूप पछाणो, कवि कुल जाने की विस्थार, तू रघुबर जाने सब सार, राम लखन सीता हर खाए, सुन आकाश बाणी तृपताए। उस वेले ऐसियां गल्लां नूं सुन के सारे बहुत ही ज्यादा खुश होए ने, प्रसन्न होए ने। एहां परत सथ सहत सहाए, मंदा किन पुनीत नहाए। ग्रंथाकार जी लिखते ने के दूसरे पासे भरत ने सारे समाज दे नाल पवित्र मंदाकिनी दे विच इशनान कीता है। सरत समीप राख सब लोगा, मांग मात गुर सचव नयोगा। उस वेले भरत ने उस नदी दे कोल सारयां नूं ठहरन दा हुक्म दिता है, फिर माता गुरु ते मंत्री तों आग्या लई है अगे जाण दी। चले भरत जह सिया रघुराई, साथ निषाद नाथ लग पाई। उस वेले भरत जी ने सारयां तों आग्या लै के राजे निषाद नूं ते अपने छोटे भरा शत्रुघ्न नूं नाल लिया है, ते भरत उधर नूं चल पए ने जिथे सीता जी ते भगवान राम जी रहिंदे ने। इधर भरत मंदाकिन तीर, डेरे लाए सहत वहीर, जल पुनीत तीरथ इशनान, कीते पांत पांत पुन दान, नदी किनारे छड के सारे, पा आग्या गुरमात पे आरे, लिया शत्रु कण नाल निषाद, चले भरत चित दर्श मुराद। भगवान जी दे दर्शना दी इच्छा नूं तारण करके फिर राजा निषाद भरत ते शत्रु कण ये तीन जाने ही अगे वधे ने। समझ मात कर तब सकुचाही, करत को तर्क कोट मन माही। कवि जी लिखते ने के भरत अपनी मां दी करनी नूं याद कर करके बहुत ज्यादा अपने मन दे विच ही शर्मिंदगी महसूस कर रहे ने। मन दे विच करोड़ां तरां दीआं जिहड़ीआं दलीलां ने ओह भरत दे जांदिआं जांदिआं आ रहीआं ने। राम लखन सिया मुन मम नाऊ, उठ जन अनत जाह तज ठाऊ। बार बार भरत दे मन दे विच ऐसी गल आ रही है कि किते मेरे आउण दा नां सुन के सीता लक्ष्मण ते भगवान जी उस थां नूं छड के किते होर मेरे जाण तों पहलां चले ना जाण। ऐसी गल बार बार भरत दे दिमाग दे विच आ रही है। मां करतब नूं चेते करदा, शर्मांदा कुछ डरदा मरदा, करे कुतरकां लाणत पांदा, शर्मांदा मन विच सक चांदा, फिकर सोच विच सोच दुड़ावे, ना सुन के ना थां छड जावे। बार बार ऐसी गल सोचदा कि मेरे आउण दी खबर सुन के किते ऐसा ना होवे कि नाराजगी दे करके भगवान जी अपनी थां नूं छड के किते होर चले जाण। मात मते महो मान मो, जो कछ करे सो थोर, आगे अव गुण छम याद रह, समझ अपनी ओर। ਕਵੀ ਜੀ ਲਿਖਦੇ ਨੇ ਕਿ ਸੋਚ ਰਹੇ ਨੇ ਭਰਤ ਜੀ ਕਿ ਮੈਨੂੰ ਮਾਤਾ ਦੀ ਮੱਤ ਦੇ ਵਿੱਚ ਰਾਏ ਰੱਖਣ ਵਾਲਾ ਸਮਝ ਕੇ ਜੋ ਵੀ ਕੁਝ ਭਗਵਾਨ ਜੀ ਕਰਨਗੇ ਉਹ ਸਭ ਕੁਝ ਥੋੜਾ ਹੀ ਹੋਵੇਗਾ ਕਿਉਂਕਿ ਸਾਡਾ ਦੋਸ਼ ਬਹੁਤਾ ਹੈ। ਪਰ ਫਿਰ ਮਨ ਦੇ ਵਿੱਚ ਖਿਆਲ ਆਇਆ ਹੈ ਭਰਤ ਦੇ ਕਿ ਭਗਵਾਨ ਜੀ ਤੇ ਬਿਰਧਪਾਲ ਨੇ ਮੇਰੇ ਪਾਪਾਂ ਤੇ ਔਗਣਾਂ ਨੂੰ ਮਾਫ ਕਰਦਿਆਂ ਹੋਇਆਂ ਮੈਂ ਜੇਕਰ ਪਹੁੰਚਾਂਗਾ ਤੇ ਭਗਵਾਨ ਜੀ ਮੈਨੂੰ ਆਦਰ ਹੀ ਦੇਣਗੇ। ਇਸ ਤਰ੍ਹਾਂ ਦੇ ਵਿਚਾਰ ਤਰ੍ਹਾਂ ਤਰ੍ਹਾਂ ਦੇ ਭਰਤ ਦੇ ਮਨ ਦੇ ਵਿੱਚ ਪੈਦਾ ਹੋ ਰਹੇ ਨੇ। ਤੱਕ ਅੰਮੀ ਦੀ ਵੱਧ ਕਰਤੂਤ ਸਮਝ ਭਰਤ ਨੂੰ ਨਿਪਟ ਕਪੂਤ ਜੋ ਕੁਝ ਕਰੇ ਕਰੇ ਸਭ ਥੋੜਾ ਕਿਵੇਂ ਪਾਪ ਫਲ ਫਲੇ ਨਾ ਕੋੜਾ ਸਭ ਅਵਗੁਣ ਤੇ ਪਾਪ ਭੁਲਾਵੇ ਗੱਲ ਨਾ ਗੌਲੇ ਪੜਦਾ ਪਾਵੇ ਉਹ ਜਾਣੇ ਨਿਜ ਸੇਵਕ ਪਾਈ ਦਏ ਦਾਸ ਨੂੰ ਸਦਾ ਵਡਾਈ ਮੈਂ ਸੁਣਿਆ ਹੈ ਬਖਸ਼ਣ ਹਾਰ ਦਿੰਦਾ ਪਾਪਾਂ ਤਾਈ ਵਿਸਾਰ ਆਪਣੇ ਮਨ ਦੇ ਵਿੱਚ ਹੀ ਸਵਾਲ ਕਰਦੇ ਨੇ ਤੇ ਮਨ ਦੇ ਵਿੱਚੋਂ ਹੀ ਜਵਾਬ ਦਿੰਦੇ ਨੇ ਕਿ ਮੈਂ ਤੇ ਸੁਣਿਆ ਕਿ ਭਗਵਾਨ ਜੀ ਬਖਸ਼ਣ ਹਾਰ ਨੇ ਇਸ ਕਰਕੇ ਮੇਰੇ ਸਾਰਿਆਂ ਪਾਪਾਂ ਨੂੰ ਭੁਲਾ ਕੇ ਤੇ ਮੈਨੂੰ ਗਲ ਦੇ ਨਾਲ ਭਗਵਾਨ ਰਾਮ ਜੀ ਲਾ ਲੈਣਗੇ। ਜੋ ਪਰ ਹਰ ਮਲਨ ਮਨ ਜਾਨੀ ਜੋ ਸਨਾਨ ਨੈ ਸੇਵਕ ਬਾਨੀ ਸੇਵਕ ਮਾਨੀ ਸੋਚ ਰਹੇ ਨੇ ਭਰਤ ਜੀ ਕਿ ਭਾਵੇਂ ਮੈਨੂੰ ਮਲੀਨ ਮਤ ਵਾਲਾ ਸਮਝ ਕੇ ਤਿਆਗ ਦੇਣ ਤੇ ਭਾਵੇਂ ਆਪਣਾ ਸੇਵਕ ਮੰਨ ਕੇ ਮੇਰਾ ਸਨਮਾਨ ਕਰਨ ਮੈਨੂੰ ਇਸ ਗੱਲ ਦੇ ਵੱਲ ਰਤਾ ਵੀ ਧਿਆਨ ਦੇਣਾ ਨਹੀਂ ਚਾਹੀਦਾ। ਮੋਰੇ ਸਰਨ ਰਾਮ ਕੀ ਪਨਹੀ ਰਾਮ ਸੁਸਾਮ ਦੋਸ ਸਭ ਜਨਹੀ ਭਰਤ ਜੀ ਸੋਚਦੇ ਨੇ ਕਿ ਮੈਨੂੰ ਤਾਂ ਭਗਵਾਨ ਰਾਮ ਜੀ ਦੀਆਂ ਜੁੱਤੀਆਂ ਦੀ ਸ਼ਰਨ ਹੈ ਰਾਮ ਜੀ ਤਾਂ ਬਹੁਤ ਚੰਗੇ ਸਵਾਮੀ ਨੇ ਤੇ ਦੋਸ਼ ਤਾਂ ਸਿਰਫ ਮੇਰੇ ਸੇਵਕ ਦਾ ਹੀ ਹੈ ਭਗਵਾਨ ਤੇ ਹਰ ਇੱਕ ਪ੍ਰਕਾਰ ਦੇ ਨਾਲ ਚੰਗੇ ਸਵਾਮੀ ਨੇ ਜੇ ਬਖਸ਼ੇ ਉਸਦਾ ਉਪਕਾਰ ਨਾ ਬਖਸ਼ੇ ਹਾਂ ਪਾਣੀ ਹਾਰ ਦਾਸ ਨਿਵਾਜਨ ਤਾਂ ਵਡਿਆਈ ਪਰੇ ਹਟਾਵਣ ਦੋਸ਼ ਨਾ ਕਾਈ ਮੈਂ ਸ਼ਰਨਾਗਤ ਚਰਨ ਪਿਆਰ ਲਵਾਂ ਸੀਸ ਤੇ ਜੋੜੇ ਧਾਰ ਓ ਸਵਾਮੀ ਮੈਂ ਸੇਵਾਦਾਰ ਸੇਵਕ ਹੀ ਸਦ ਅਵਗਣ ਹਾਰ ਮੈਂ ਤੇ ਸੇਵਕ ਹਾਂ ਤੇ ਉਹ ਮੇਰੇ ਸਵਾਮੀ ਨੇ ਜਿਹੜਾ ਸੇਵਕ ਹੈ ਉਹੀ ਹਮੇਸ਼ਾ ਔਗਣ ਹਾਰ ਹੁੰਦਾ ਹੈ ਇਸ ਕਰਕੇ ਸਾਰੇ ਜਿੰਨੇ ਵੀ ਔਗਣ ਨੇ ਉਹ ਤੇ ਮੇਰੇ ਵਿੱਚ ਨੇ ਭਗਵਾਨ ਜੀ ਜੇਕਰ ਕਿਰਪਾ ਕਰਨਗੇ ਤੇ ਮੈਨੂੰ ਅਪਣਾ ਲੈਣਗੇ ਜੇਕਰ ਨਾ ਵੀ ਅਪਣਾਉਣ ਤੇ ਫਿਰ ਮੇਰਾ ਕੋਈ ਜ਼ੋਰ ਨਹੀਂ। ਜਗ ਜਸ ਭਾਜਨ ਚਾਤ ਕਮੀਨਾ ਨੇਮ ਪੇਮ ਨਿਜ ਨਿਪਟ ਸਬੀਨਾ ਜਗਤ ਦੇ ਵਿੱਚ ਜਸ ਦਾ ਪਾਤਰ ਚਾਤਰ ਕਵੀ ਜੀ ਲਿਖਦੇ ਨੇ ਕਿ ਭਰਤ ਜੀ ਸੋਚ ਰਹੇ ਨੇ ਕਿ ਦੁਨੀਆਂ ਦੇ ਵਿੱਚ ਜਸ ਦੇ ਜਿਹੜੇ ਪਾਤਰ ਨੇ ਉਹ ਚਾਤਰਕ ਤੇ ਮੱਛੀਆਂ ਹੀ ਬਣਦੇ ਨੇ ਜਿਹੜੇ ਆਪਣੇ ਨੇਮ ਤੇ ਪ੍ਰੇਮ ਨੂੰ ਨਿਤ ਨਵਾਂ ਰੱਖਣ ਦੇ ਵਿੱਚ ਬੜੇ ਚਤੁਰ ਹੁੰਦੇ ਨੇ ਬੜੇ ਪ੍ਰਵੀਨ ਹੁੰਦੇ ਨੇ। ਆਸਮਾਨ ਗੁਣਤ ਚਲੇ ਮਗ ਜਾਤਾ ਸਕਚ ਸਨੇਹ ਸਿਥਲ ਸਭ ਗਾਤਾ ਐਸਾ ਮਨ ਦੇ ਵਿੱਚ ਸੋਚਦਿਆਂ ਹੋਇਆ ਭਰਤ ਜੀ ਰਸਤੇ ਦੇ ਉੱਤੇ ਚਲਦੇ ਜਾ ਰਹੇ ਨੇ ਭਰਤ ਜੀ ਦੇ ਅੰਗ ਸੰਕੋਚ ਤੇ ਸਨੇਹ ਦੇ ਨਾਲ ਬਹੁਤ ਜ਼ਿਆਦਾ ਸਿਥਲ ਹੋ ਚੁੱਕੇ ਨੇ। ਫੇਰਤ ਮਨੋ ਮਾਤ ਕ੍ਰਿਤ ਖੋਰੀ ਚਲਤ ਭਗਤ ਬਲ ਧੀਰਜ ਤੋਰੀ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਕਈ ਦਾ ਕੀਤਾ ਹੋਇਆ ਕਰਮ ਭਰਤ ਨੂੰ ਬਾਰ ਬਾਰ ਪਿੱਛੇ ਵੱਲ ਮੋੜਦਾ ਹੈ ਪਰ ਧੀਰਜ ਦੀ ਧੁਰੀ ਨੂੰ ਧਾਰਨ ਕਰਨ ਵਾਲੇ ਭਰਤ ਜੀ ਭਗਤੀ ਦੇ ਬਲ ਦੇ ਉੱਤੇ ਹੀ ਅੱਗੇ ਤੋਂ ਅੱਗੇ ਚੱਲਦੇ ਜਾ ਰਹੇ ਨੇ। ਜਸ ਪਾਤਰ ਜਗ ਚਾਤਰ ਕਮੀਨ ਨੇਮ ਪ੍ਰੇਮ ਵਿੱਚ ਰਹਿਣ ਕੁਲੀਨ ਕੀ ਜਾਣਾ ਮੈਂ ਸਾਰ ਪਿਆਰ ਨਾਮ ਤਰੀਕ ਭਗਤ ਸੰਸਾਰ ਰਾਹ ਵਿੱਚ ਗਟੀਆਂ ਗਿਣਦਾ ਜਾਵੇ ਸ਼ਰਮਾਵੇ ਜਾਵੇ ਗੁਣ ਗਾਵੇ ਕਰਤਵ ਯਾਦ ਕਰੇ ਮਾਂ ਵਾਲੇ ਮੁੜ ਮੁੜ ਇੱਕੋ ਗੱਲ ਖਿਆਲੇ ਪੈਰ ਨਾ ਡਰਦਾ ਅੱਗੇ ਪਾਵੇ, ਭਗਤੀ ਦੇ ਬਲ ਚਲੇ ਚਲਾਵੇ। ਜੇਕਰ ਮਾਂ ਦੀ ਕਰਤੂਤ ਦੀ ਯਾਦ ਆਉਂਦੀ ਹੈ ਤੇ ਫਿਰ ਜੀ ਨਹੀਂ ਕਰਦਾ ਕਿ ਅੱਗੇ ਕਦਮ ਉਠਾਵਾਂ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਡਰਦਾ ਡਰਦਾ ਫੇਰ ਵੀ ਭਗਤੀ ਦੇ ਬਲ ਦੇ ਧੀਰੇ ਨੂੰ ਧਾਰਨ ਕਰਕੇ ਭਰਤ ਅੱਗੇ ਅੱਗੇ ਜਾ ਰਹੇ। ਜਬ ਸਮਝਤ ਰਘੁਨਾਥ ਸੁਭਾਉ, ਤਬ ਪਥ ਪਰਤ ਉਤਾਇਲ ਪਾਉ। ਜਦੋਂ ਭਗਵਾਨ ਰਾਮ ਜੀ ਦੇ ਸੁਭਾਅ ਨੂੰ ਯਾਦ ਕਰਦੇ ਨੇ ਭਰਤ ਜੀ, ਤਾਂ ਉਹਨਾਂ ਦੇ ਪੈਰ ਫਿਰ ਰਸਤੇ ਦੇ ਵਿੱਚ ਜਲਦੀ ਜਲਦੀ ਅੱਗੇ ਨੂੰ ਉੱਠ ਕੇ ਵਧਣ ਲੱਗਦੇ ਨੇ। ਭਰਤ ਦਸਾ ਤੇ ਅਵਸਰ ਕੈਸੀ, ਜਲ ਪ੍ਰਵਾਹ ਜਲ ਅਲ ਗਤ ਜੈਸੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਉਸ ਵੇਲੇ ਭਰਤ ਦੀ ਹਾਲਤ ਇਹੋ ਜਿਹੀ ਸੀ ਕਿ ਜਿਵੇਂ ਪਾਣੀ ਦੇ ਪ੍ਰਵਾਹ ਦੇ ਵਿੱਚ ਪਾਣੀ ਦੇ ਪੌੜੇ ਦੀ ਚਾਲ ਹੁੰਦੀ। ਦੇਖ ਭਰਤ ਕਰ ਸੋਚ ਸਨੇਹੂ, ਪਾ ਨਿਸ਼ਾਦ ਤੇ ਸਮੇਂ ਬਦੇਹੂ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਭਰਤ ਦੀ ਸੋਚ ਤੇ ਸਨੇਹ ਵੇਖ ਕੇ ਰਾਜਾ ਨਿਸ਼ਾਦ ਆਪਣੀ ਸੁੱਧ ਬੁੱਧ ਹੀ ਭੁੱਲ ਗਏ। ਜਾਂ ਵੇਖੇ ਰਗਬਰ ਦੀ ਚਾਲ, ਅਵਗੁਣ ਬਖਸ਼ੇ ਕਰੇ ਨਿਹਾਲ। ਇਹ ਕੁਝ ਸਮਝ ਸੋਚ ਹੱਠ ਪਾਵੇ, ਭਗਤੀ ਦੇ ਬਲ ਚੱਲੇ ਚਲਾਵੇ। ਇਸੇ ਅਵਸਰ ਉਸਦਾ ਕੀ ਹਾਲ, ਜਿਉ ਸਾਗਰ ਜਲ ਭੰਵਰ ਖਿਆਲ। ਤੱਕ ਅਚਰਜ ਇਹ ਦਸ਼ਾ ਨਿਸ਼ਾਦ, ਭਗਤੀ ਦਾ ਮਾਣੇ ਰਸ ਸਵਾਦ। ਭਾਵ ਕਿਸ ਪ੍ਰਕਾਰ ਦੇ ਨਾਲ ਭਗਤੀ ਦੇ ਰਸ ਨੂੰ ਮਾਣ ਰਿਹਾ ਰਾਜਾ ਨਿਸ਼ਾਦ। ਮੰਗਲ ਸ਼ਬਦ ਸੁਹਾਵਣੇ, ਤੱਕ ਤੱਕ ਕਹੇ ਨਿਸ਼ਾਦ। ਮਿਟਣ ਅੰਦੇਸ਼ੇ ਮਿਲੇ ਸੁਖ, ਫਿਰ ਕੁਝ ਮਿਲੇ ਵਿਖਾਦ। ਇਸ ਪ੍ਰਕਾਰ ਦੇ ਨਾਲ ਵਾਪਰੇ। ਲੱਗੇ ਹੋਣ ਮੰਗਲ ਸ਼ਗਨ, ਸੁਣ ਗੁਣ ਕਹਿਤ ਨਿਸ਼ਾਦ। ਮਿਟੈ ਸੋਚ ਹੋਈਐ ਹਰਸ਼, ਪੁਨ ਪਰਿਣਾਮ ਵਿਸ਼ਾਦ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਮੰਗਲਮਈ ਸ਼ਗਨ ਉਸ ਵੇਲੇ ਹੋਣ ਲੱਗੇ ਨੇ। ਉਹਨਾਂ ਨੂੰ ਸੁਣ ਕੇ ਤੇ ਵਿਚਾਰ ਕੇ ਰਾਜਾ ਨਿਸ਼ਾਦ ਕਹਿਣ ਲੱਗਾ ਭਰਤ ਜੀ ਨੂੰ, ਕਹਿੰਦਾ ਕਿ ਚਿੰਤਾ ਮਿਟੇਗੀ ਤੇ ਖੁਸ਼ੀ ਹੋਵੇਗੀ, ਪਰ ਫਿਰ ਅੰਤ ਦੇ ਵਿੱਚ ਦੁੱਖ ਹੋਵੇਗਾ ਜਦੋਂ ਭਗਵਾਨ ਤੋਂ ਵਿਛੜਾਂਗੇ। ਸੇਵਕ ਬਚਨ ਸਤ ਸਭ ਜਾਣੇ, ਆਸ਼ਰਮ ਨਿਕਟ ਜਾਏ ਨਿਯਰਾਨੇ। ਕਵੀ ਜੀ ਲਿਖਦੇ ਨੇ ਕਿ ਭਰਤ ਨੇ ਸੇਵਕ ਰਾਜੇ ਨਿਸ਼ਾਦ ਦੇ ਸਾਰੇ ਬਚਨਾਂ ਨੂੰ ਸੱਚਾ ਮੰਨਿਆ ਹੈ। ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਆਖਰਕਾਰ ਆਸ਼ਰਮ ਦੇ ਨੇੜੇ ਉਹ ਤਿੰਨੇ ਜਾ ਪਹੁੰਚੇ ਨੇ, ਭਰਤ, ਰਾਜਾ ਨਿਸ਼ਾਦ ਤੇ ਸ਼ਤਰੂਘਨ। ਭਰਤ ਦੀਖ ਬਲ ਸੈਲ ਸਮਾਜੂ, ਮੁਦਤ ਛੋਦਤ ਜਨ ਪਾਏ ਸਨਾਜੂ। ਕਵੀ ਜੀ ਬਿਆਨ ਕਰ ਰਹੇ ਨੇ ਕਿ ਉਹਨਾਂ ਨੇ ਬਣਾ ਤੇ ਪਹਾੜਾਂ ਨੂੰ ਜਦੋਂ ਵੇਖਿਆ ਹੈ ਨੇੜੇ ਜਾ ਕੇ, ਉਹ ਇੰਨੇ ਜ਼ਿਆਦਾ ਖੁਸ਼ ਹੋ ਗਏ ਨੇ ਕਿ ਮਾਨੋ ਭੁੱਖੇ ਨੂੰ ਜਿਵੇਂ ਚੰਗਾ ਭੋਜਨ ਮਿਲ ਗਿਆ ਹੋਵੇ। ਈਤ ਪੀਤ ਜਨ ਪ੍ਰਜਾ ਦੁਖਾਰੀ, ਤ੍ਰਿਵਦ ਤਾਪ ਪੀੜਤ ਗੋਹ ਮਾਰੀ। ਜਾਏ ਸੁਰਾਜ ਸੁਦੇਸ਼ ਸੁਖਾਰੀ, ਹੋਏ ਪਰਤ ਗਹਿਤੇ ਅਨੁਹਾਰੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਵੇਂ ਸਾੜ ਸਤੀ ਦੇ ਭੈ ਤੋਂ ਦੁਖੀ ਤਿੰਨ ਪ੍ਰਕਾਰ ਦੇ ਤਾਪਾਂ, ਦੈਹਿਕ, ਵੈਦਿਕ, ਪੌਦਿਕ ਤੇ ਕਠੋਰ ਗ੍ਰਹਿਆਂ ਤੋਂ ਪੀੜਤ ਪ੍ਰਜਾ ਕਿਸੇ ਸੋਹਣੇ ਰਾਜ ਤੇ ਉੱਤਮ ਦੇਸ਼ ਦੇ ਵਿੱਚ ਜਾ ਕੇ ਸੁਖੀ ਹੋ ਜਾਂਦੀ ਹੈ, ਠੀਕ ਉਹੀ ਹਾਲਤ ਇਸ ਵੇਲੇ ਭਰਤ ਜੀ ਦੀ ਹੋ ਚੁੱਕੀ। ਬਚਨ ਸਤ ਇਹ ਜਾਣ ਕੇ ਸਮਝੇ ਭਰਤ ਸੁਜਾਨ, ਆਸ਼ਰਮ ਨਿਕਟ ਸੁਹਾਵਣੇ, ਤਕਵਨ ਵਿਪਟ ਲੁਭਾਣ। ਤੱਕ ਤੱਕ ਦ੍ਰਿਸ਼ ਤ੍ਰਕ ਤੱਕ ਦ੍ਰਿਸ਼ ਅਮੋਲਵੇ, ਐਉਂ ਚਿਤ ਹੋਣ ਸੁਖਾਰ ਜਿਉ ਖਈਏ ਤਿੰਨ ਤਾਪ ਨੂੰ ਦੇ ਤਬੀਬ ਨਿਵਾਰ ਜਿਵੇਂ ਭਿਖਾਰੀ ਰਾਜ ਪਾ ਭੁੱਖੇ ਅੰਨ ਖੁਆ ਤਿਉ ਅਜ ਭਰਤ ਸਮਾਜ ਨੂੰ ਆਰਾਮ ਮਿਲਣ ਦੀ ਚਾਹ। ਇਸ ਪ੍ਰਕਾਰ ਦੀ ਜਿਹੜੀ ਵੱਡੀ ਚਾਹ ਹੈ ਉਹ ਕਵੀ ਜੀ ਲਿਖਦੇ ਨੇ ਕਿ ਰਾਮ ਜੀ ਦਾ ਦਰਸ਼ਨ ਕਰਨ ਦੀ ਹੈ ਭਰਤ ਨੂੰ। ਰਾਮ ਬਾਸ ਬਣ ਸੰਪਦ ਪ੍ਰਾਜਾ ਸੁਖੀ ਪ੍ਰਜਾ ਜਨ ਪਾਏ ਸੁਰਾਜਾ। ਕਵੀ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਦੇ ਨਿਵਾਸ ਕਰਨ ਵਾਲਾ ਨਿਵਾਸ ਕਰਨ ਦੇ ਨਾਲ ਬਣਦੀ ਸੰਪਤੀ ਐਸੀ ਜ਼ਿਆਦਾ ਸੋਭਾ ਵਾਲੀ ਹੋ ਗਈ ਹੈ ਕਿ ਜਿਵੇਂ ਚੰਗੇ ਰਾਜ ਨੂੰ ਪ੍ਰਾਪਤ ਕਰਕੇ ਜਿਹੜੀ ਪ੍ਰਜਾ ਹੈ ਉਹ ਬਹੁਤ ਪ੍ਰਕਾਰ ਦੇ ਨਾਲ ਸੁਖੀ ਹੋ ਜਾਂਦੀ। ਸਚਿਵ ਬਿਰਾਗ ਬਵੇਕ ਨਰੇਸੂ ਬੇਪਨ ਸੁਹਾਵਣ ਪਾਵਨ ਦੇਸੂ। ਕਵੀ ਜੀ ਲਿਖਦੇ ਨੇ ਕਿ ਸੁਹਾਵਣਾ ਜਿਹੜਾ ਜੰਗਲ ਹੈ ਉਹ ਪਵਿੱਤਰ ਦੇਸ਼ ਵਰਗਾ ਹੈ, ਵੈਰਾਗ ਉਸਦਾ ਮੰਤਰੀ ਹੈ ਤੇ ਵਿਵੇਕ ਉਸਦਾ ਰਾਜਾ ਹੈ। ਪਟ ਜਮ ਨਿਯਮ ਸੈਲ ਰਾਜਤਾਨੀ ਸਾਂਤ ਸੁਮਤ ਸੁਚ ਸੁੰਦਰ ਰਾਨੀ। ਇਸ ਤੋਂ ਇਲਾਵਾ ਯਮ ਭਾਵ ਕੇ ਅਹਿੰਸਾ, ਅਹਿੰਸਾ ਸਤ ਚੋਰੀ ਨਾ ਕਰਨ ਦਾ ਭਾਵ, ਬ੍ਰਹਮਚਰਜ ਲੋੜ ਤੋਂ ਵੱਧ ਸੰਜਮ ਕਰਨ ਦਾ, ਲੋੜ ਤੋਂ ਵੱਧ ਨਾ ਸੰਜਨ ਕਰਨ ਦਾ ਜਿਹੜਾ ਭਾਵ ਹੈ ਇਹਨੂੰ ਯਮ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਨਿਯਮ ਭਾਵ ਕੇ ਸਫਾਈ, ਸੰਤੋਖ, ਤਪ, ਧਰਮ ਪੁਸਤਕਾਂ ਦਾ ਪਾਠ, ਸੰਪੂਰਨ ਕਰਮ ਫਲ ਈਸ਼ਵਰ ਨੂੰ ਅਰਪਿਤ ਕਰਨ ਦਾ ਭਾਵ, ਇਹ ਸਾਰੇ ਦੇ ਸਾਰੇ ਕਵੀ ਜੀ ਲਿਖਦੇ ਨੇ ਉਸ ਰਾਜੇ ਦੇ ਵੱਡੇ ਯੋਧੇ ਨੇ। ਇਸ ਤੋਂ ਇਲਾਵਾ ਕਵੀ ਜੀ ਨੇ ਬਿਆਨ ਕੀਤਾ ਹੈ ਸਾਂਤ ਸੁਮਤ ਸਚ ਸੁਨ ਸੈਲ ਰਾਜਤਾਨੀ ਸਾਂਤ ਸੁਮਤ ਸੁਚ ਸੁੰਦਰ ਰਾਨੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਪਹਾੜ ਉਸ ਰਾਜੇ ਦੀ ਰਾਜਧਾਨੀ ਹੈ, ਸ਼ਾਂਤੀ ਤੇ ਬੁੱਧੀ ਦੋ ਸੁੰਦਰ ਉਸ ਦੀਆਂ ਰਾਣੀਆਂ ਨੇ। ਸਕਲ ਅੰਗ ਸੰਪੰਨ ਸੁਰਾਊ ਰਾਮ ਚਰਨ ਆਸ਼ਰਤ ਚਿਤ ਚਾਊ। ਕਵੀ ਜੀ ਲਿਖਦੇ ਨੇ ਉਹ ਉੱਤਮ ਰਾਜਾ ਰਾਜ ਦੇ ਸਭ ਅੰਗਾਂ ਦੇ ਨਾਲ ਸੁਜੱਜ ਉਹ ਜਿਹੜਾ ਉੱਤਮ ਰਾਜਾ ਹੈ। ਕਵੀ ਜੀ ਲਿਖਦੇ ਨੇ ਕਿ ਰਾਜ ਦੇ ਸਾਰਿਆਂ ਅੰਗਾਂ ਦੇ ਨਾਲ ਸੁਸੱਜਿਤ ਹੈ ਤੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਆਸਰੇ ਦੇ ਵਿੱਚ ਰਹਿਣ ਦੇ ਨਾਲ ਉਹਦੇ ਚਿੱਤ ਦੇ ਵਿੱਚ ਬਹੁਤ ਵੱਡਾ ਜਿਹੜਾ ਉਤਸ਼ਾਹ ਹੈ ਉਹ ਪੈਦਾ ਹੁੰਦਾ ਹੈ। ਰਾਮ ਵਾਸ ਜਿਸ ਵਣ ਵਿਖੇ ਉਹ ਸੁਖ ਸੰਪਤ ਰਾਸ ਹੈ ਸਵਰ ਹੈ ਸਵ ਰਾਜ ਸੁਖ ਰਾਜ ਸਚ ਕਰ ਨਿਸ਼ਚੇ ਵਿਸ਼ਵਾਸ। ਵੇਖੋ ਕਿਵੇਂ ਵਿਵੇਕ ਨਿਰਪ ਮੁਖੀ ਵਜ਼ੀਰ ਵੈਰਾਗ ਦੇਸ਼ ਸੁਹਾਵਣ ਅੰਦਰੇ ਸੁੰਦਰ ਜੋ ਬਨ ਬਾਗ ਜੋ ਦੇ ਇਸ ਬਲਵਾਨ ਹਨ ਯਮ ਨਿਯਮ ਗੁਣਵਾਨ ਰਾਜਧਾਨੀ ਇਸ ਥਾਨ ਹੈ ਪਰਬਤ ਅਧਿਕ ਮਹਾਨ ਸ਼ੀਲ ਸੁਮਤ ਸੁਰਾਣੀਆਂ ਅੰਗ ਅੰਗ ਸੰਪੰਨ ਰਾਮ ਚਰਨ ਚਿਤ ਚਾਉ ਨਿਤ ਚਲੇ ਰਾਜ ਤਨ ਤਨ। ਇਸ ਪ੍ਰਕਾਰ ਦੇ ਨਾਲ ਬੜੇ ਭਰਪੂਰ ਚੰਗੇ ਤਰੀਕੇ ਦੇ ਨਾਲ ਇਹ ਜਿਹੜਾ ਰਾਜ ਹੈ ਕਵੀ ਜੀ ਲਿਖਦੇ ਨੇ ਕਿ ਚੱਲ ਰਿਹਾ। ਜੀਤ ਮੋਹ ਮਹੀਪਾਲ ਦਲ ਸਹਿਤ ਬਵੇਕ ਪੁਆਲ ਕਰਤ ਅਕੰਟਕ ਰਾਜ ਪੁਰੰ ਸੁਖ ਸੰਪਦਾ ਸੁਖਾਲ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਬਵੇਕ ਰੂਪੀ ਰਾਜ ਮੋਹ ਰੂਪੀ ਰਾਜੇ ਨੂੰ ਸੈਨਾ ਦੇ ਸਮੇਤ ਜਿੱਤ ਕੇ ਨਿਸ਼ਕੰਟਕ ਰਾਜ ਕਰ ਰਿਹਾ ਹੈ। ਉਹਦੇ ਨਗਰ ਦੇ ਵਿੱਚ ਸੁਖ ਸੰਪਤੀ ਤੇ ਸੁਕਾਲ ਦਾ ਹਰ ਇੱਕ ਸਮੇਂ ਦੇ ਉੱਤੇ ਨਿਵਾਸ ਰਹਿੰਦਾ ਹੈ। ਮੋਹ ਨਿਰਪ ਕਟਕ ਸੋ ਫਟਕ ਕੇ ਪਟਕ ਪਟਕ ਪਟਕਾਏ ਕਰੇ ਅਕੰਟਕ ਰਾਜੇ ਨਿਪ ਬਵੇਕ ਮਨ ਪਾਏ। ਜਿਹੜਾ ਬਵੇਕ ਰਾਜਾ ਹੈ, ਜਿਹੜਾ ਗਿਆਨ ਰਾਜਾ ਹੈ, ਇਸ ਪ੍ਰਕਾਰ ਦੇ ਨਾਲ ਮੋਹ ਰੂਪੀ ਰਾਜੇ ਤੇ ਸੈਨਾ ਨੂੰ ਮਾਰ ਕੇ ਨਿਸ਼ਕੰਟਕ ਰਾਜ ਮਾਣ ਰਹੇ। ਬਣ ਪਰਦੇਸ ਮੁਣ ਬਾਸ ਕਨੇਰੇ ਜਨ ਪਰ ਨਗਰ ਗਾਉ ਗਨ ਖੇਰੇ। ਕਵੀ ਜੀ ਲਿਖਦੇ ਨੇ ਕਿ ਬਣ ਪ੍ਰਵੇਸ਼ ਦੇ ਵਿੱਚ ਮੁਨੀਆਂ ਦੇ ਜਿਹੜੇ ਬਹੁਤ ਸਾਰੇ ਨਿਵਾਸ ਅਸਥਾਨ ਨੇ, ਉਹ ਮਾਨੋ ਕਿ ਸ਼ਹਿਰਾਂ ਨਗਰਾਂ ਪਿੰਡਾਂ ਤੇ ਮਾਜਰਾਂ ਦੇ ਸਮੂਹ ਲੱਗਦੇ ਨੇ। ਬੇਪਲ ਬਚਿੱਤਰ ਬੇਹਾਗ ਮ੍ਰਿਗ ਨਾਨਾ, ਪ੍ਰਜਾ ਸਮਾਜ ਨਾ ਜਾਏ ਬਖਾਨਾ। ਬਹੁਤ ਸਾਰੇ ਵਿਚਿੱਤਰ ਪੰਛੀ ਤੇ ਕਈ ਪ੍ਰਕਾਰ ਦੇ ਪਸ਼ੂ ਨੇ, ਮਾਨੋ ਕਿ ਪ੍ਰਜਾ ਦੇ ਸਮਾਜ ਹਨ, ਜਿਨ੍ਹਾਂ ਦਾ ਵਰਣਨ ਕਵੀ ਜੀ ਲਿਖਦੇ ਨੇ ਕਿਸੇ ਪ੍ਰਕਾਰ ਦੇ ਨਾਲ ਬਹੁਤਾ ਲਿਖ ਕੇ ਬਿਆਨ ਕੀਤਾ ਨਹੀਂ ਜਾ ਸਕਦਾ। ਖਗੈ ਘਰ ਘਰ ਬਾਗ ਬਰਾਹਾ, ਦੇਖ ਮਹਿਸ਼ ਬਸ਼ਰ ਸਾਜ ਸਰਾਹਾ। ਕਵੀ ਜੀ ਲਿਖਦੇ ਨੇ ਕਿ ਗੈਂਡੇ ਹਾਥੀ ਸ਼ੇਰ ਬਗੇਲੇ ਸੂਰ ਝੋਟੇ ਤੇ ਬਲਦ, ਜਿਨ੍ਹਾਂ ਦਾ ਸਾਜ ਸਮਾਜ ਵੇਖ ਕੇ ਬਹੁਤ ਜ਼ਿਆਦਾ ਸ਼ਲਾਘਣ ਯੋਗ ਹੈ। ਬਾਇਰ ਬਿਹਾਏ ਚਰੈ ਇੱਕ ਸੰਗਾ, ਜਹਾਂ ਤਹਾਂ ਮੁਨੈ ਸੈਨ ਚਤੁਰੰਗਾ। ਕਵੀ ਜੀ ਲਿਖਦੇ ਨੇ ਇਹ ਸਾਰੇ ਆਪਸ ਦੇ ਵਿੱਚ ਵੈਰਤਾ ਦਾ ਭਾਵ ਛੱਡ ਕੇ ਇਧਰ ਉਧਰ ਇਕੱਠੇ ਹੀ ਜੰਗਲ ਦੇ ਵਿੱਚ ਵਿਚਰਦੇ ਨੇ। ਇਹਨਾਂ ਨੂੰ ਕਵੀ ਜੀ ਲਿਖਦੇ ਨੇ ਕਿ ਉਸ ਰਾਜੇ ਦੀ ਚਤਰੰਗੀ ਸੈਨਾ ਮੰਨਿਆ ਜਾ ਸਕਦਾ। ਚਰਨਾ ਚਰੈ ਮਤ ਗਜ ਗਾਜੈ, ਮਨੋ ਨਿਸ਼ਾਨ ਬੇਵਦ ਬਿਦ ਬਾਜੈ। ਇਸ ਤੋਂ ਇਲਾਵਾ ਪਾਣੀ ਦੇ ਝਰਨੇ ਝਰਦੇ ਨੇ ਤੇ ਮਤ ਵਾਲੇ ਜਿਹੜੇ ਹਾਥੀ ਨੇ ਉੱਚੀ ਉੱਚੀ ਚਿੰਗਾੜਦੇ ਨੇ, ਉਹ ਮਾਨੋ ਕਿ ਅਨੇਕਾਂ ਪ੍ਰਕਾਰ ਦੇ ਨਗਾਰੇ ਜਿਵੇਂ ਵਜਰੇ ਹੋਣ, ਇਸ ਪ੍ਰਕਾਰ ਦੇ ਨਾਲ ਮੰਨਿਆ ਜਾ ਸਕਦਾ ਹੈ। ਕੁਟਿਆ ਅਨਕ ਮਨੀਸ਼ ਜੋ ਇਹ ਸਭ ਨਗਰ ਗਰਾਮ, ਬਿਰਛ ਖੇਲ ਮ੍ਰਿਗ ਪੰਖ ਜੋ ਇਹ ਪਰਜਾ ਅਭਿਰਾਮ, ਗੈਂਡੇ ਹਾਥੀ ਸ਼ੇਰ ਜੋ ਸੂਰ ਬਾਗ ਅਰ
ਸੱਪਾਂ ਦਾ ਹੀ ਬਲ।